ਜਿਹੜੇ ਲੋਕ ਕਹਿੰਦੇ ਨੇ ਦੁਨੀਆਂ ਛੱਡ ਕੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ, ਉਹਨਾਂ ਨੂੰ ਇਸ ਦੁਨੀਆਂ ਵਿੱਚੋਂ ਮਾਲਕ ਨਜ਼ਰ ਨਹੀਂ ਆਉਂਦਾ। ਤਾਂ ਭਾਈ ਸਾਹਿਬ ਕਹਿੰਦੇ ਨੇ, ਮੈਂ ਆਪਣੀਆਂ ਗੰਢਾਂ ਬੰਨ ਬੰਨ ਕੇ ਸਿਰ ਤੇ ਪਾਰ ਚੁੱਕ ਚੁੱਕ ਕੇ ਕਿਧਰ ਜਾਵਾਂ, ਮੈਂ ਜਿਸ ਪਾਸੇ ਦੇਖਦਾ ਹਾਂ ਮੈਨੂੰ ਤੇ ਕਲਗੀ ਵਾਲਾ ਸਾਹਿਬ ਹੀ ਨਜ਼ਰ ਆਉਂਦਾ ਹੈ। ਪਿਆਰ ਲੱਖੋ ਸੇਵਾ ਤੋਂ ਬੇਨਤੀ ਕਰ ਰਿਹਾ ਸੀ। ਸਿੱਖ ਧਰਮ ਦੀ ਬੁਨਿਆਦ, ਸਿੱਖ ਧਰਮ ਦੀ ਨਹੀਂ ਅਬਦਲ ਹਸਤੀ ਤੇ ਰੱਖੀ ਗਈ ਏ, ਜੋ ਸਦਾ ਸਦਾ ਹੈ ਔਰ ਹਮੇਸ਼ਾ ਹਮੇਸ਼ਾ ਹੈ। ਤੋ ਲੈਨਨ ਕਹਿੰਦੇ ਨੇ, ਧਰਮ ਇੱਕ ਅਫੀਮ ਦੀ ਗੋਲੀ ਏ ਜੋ ਲੋਕਾਂ ਨੂੰ ਨੀਮ ਬੇਹੋਸ਼ ਕਰਦੀ ਏ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਸਲ ਵਿੱਚ ਦੁਨੀਆ ਵਿੱਚ ਜੇ ਕੋਈ ਜਾਗਰਿਤ ਇਨਸਾਨ ਏ, ਜੇ ਕੋਈ ਸਿਆਣਾ ਇਨਸਾਨ ਏ, ਜੇ ਕੋਈ ਸਾਵਧਾਨ ਮਨੁੱਖ ਏ, ਤੇ ਉਹ ਸਿਰਫ ਧਰਮੀ ਮਨੁੱਖ ਹੀ ਹੋ ਸਕਦਾ। ਸੁਖਮਨੀ ਸਾਹਿਬ ਦੇ ਅਖੀਰ ਤੇ ਹੀ ਸੁਖਮਨੀ ਸਾਹਿਬ ਦੇ ਨਿਤਨੇਮੀਆਂ ਨੂੰ ਹਦਾਇਤ ਕੀਤੀ ਏ, ਸਾਵਧਾਨ ਏਕਾਗਰ ਚੀਤ ਗੌੜੀ ਸੁਖਮਨੀ ਮਹੱਲਾ ਪੰਜਵਾਂ। ਦੂਸਰੇ ਪਾਸੇ ਰਵਿਦਾਸ ਜੀ ਉਹ ਮਹਾਨ ਧਰਮੀ ਨੇ ਜਿਹੜੇ ਧਰਮ ਤੇ ਚੱਲਦਿਆਂ ਚੱਲਦਿਆਂ ਧਰਮੀ ਪਰਮੇਸ਼ਵਰ ਦਾ ਰੂਪ ਹੀ ਹੋ ਚੁੱਕੇ ਨੇ, ਉਹ ਗੁਰੂ ਤੋਂ ਪਰਮੇਸ਼ਵਰ ਤੋਂ ਵੱਖ ਨਹੀਂ। ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ, ਬਸੰਤ ਮਹੱਲਾ ਪੰਜਵਾਂ ਅਸਪਰੀਆ। ਉਹ ਪਰਮੇਸ਼ਵਰ ਦਾ ਰੂਪ ਹੈ। ਪਰ ਰਵਿਦਾਸ ਜੀ ਕਹਿੰਦੇ ਨੇ, ਦੇਖੋ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ ਮਾਰੂ ਰਵਿਦਾਸ ਖਿਮਾ ਕਰਨਾ ਰਾਮ ਕਲੀ ਰਵਿਦਾਸ ਜੀ ਪਿਆਲਾ ਖੋ ਸ੍ਰੀ। ਦੁਨੀਆਂ ਦੇ ਲੋਕੋ ਦੁਨੀਆਂ ਲੁੱਟੀ ਜਾ ਰਹੀ ਹੈ, ਸੰਸਾਰ ਦੇ ਲੋਕੋ ਸੰਸਾਰ ਦੇ ਲੋਕ ਇੱਕ ਦੂਸਰੇ ਨੂੰ ਲੁੱਟੀ ਜਾ ਰਹੇ ਨੇ। ਇਸ ਲਈ ਬੇਦਾਰ ਹੋਵੋ, ਹੁਸ਼ਿਆਰ ਹੋਵੋ, ਸਾਵਧਾਨ ਹੋਵੋ, ਤਾਂ ਜੋ ਤੁਹਾਨੂੰ ਸੁੱਤਿਆਂ ਨੂੰ ਕੋਈ ਲੁੱਟ ਨਾ ਲਵੇ, ਕਿਉਂਕਿ ਮਨਮੁਖ ਸੋਏ ਰਹੇ ਦਿਨ ਰਾਤੀ ਅਵਗਤ ਕੀ ਗੱਤ ਗੁਰਮੁਖ ਜਾਤੀ, ਮਨਮੁਖ ਸੋਏ ਰਹੇ ਸੇ ਲੁੱਟੇ ਗੁਰਮੁਖ ਸਾਬਤ ਭਾਈ ਹੈ ਮਾਰੂ ਸੋਲ ਹੈ ਮਹੱਲਾ ਤੀਜਾ। ਗੁਰਮੁਖ ਸਾਵਧਾਨ ਹੈ, ਸਰੀਰਕ ਤੌਰ ਤੇ ਵੀ ਜਾਗਦਾ, ਮਾਨਸਿਕ ਤੌਰ ਤੇ ਵੀ ਜਾਗਦਾ, ਧਰਮ ਦੁਆਰਾ ਜਾਗਰਤਾ ਪ੍ਰਾਪਤ ਹੁੰਦੀ। ਇਸੇ ਲਈ ਧਰਮੀ ਲੋਕ ਇਹ ਨਹੀਂ ਸੋਚਦੇ ਹੁਕਮ ਕਿਉਂ ਕੀਤਾ, ਗਲਤ ਕੀਤਾ ਹੈ ਕਿ ਸਹੀ ਕੀਤਾ ਹੈ, ਬਸ ਉਹ ਤੇ ਇਹਨਾਂ ਹੀ ਸਮਝਦੇ ਨੇ ਤੇ ਇਹਨਾਂ ਹੀ ਕਹਿੰਦੇ ਨੇ, ਜਾਨ ਤੁਝ ਪਰ ਨਿਸਾਰ ਕਰਤਾ ਹੂੰ ਮੈਂ ਨਹੀਂ ਜਾਣਤਾ ਦੁਆ ਕਿਆ ਹੈ ਵਾਲੇ ਪਿਆਲਾ ਖੋ ਸ੍ਰੀ ਵਾ। ਜਾਨ ਤੁਝ ਪਰ ਨਿਸਾਰ ਕਰਤਾ ਹੂੰ ਮੈਂ ਨਹੀਂ ਜਾਣਤਾ ਦੁਆ ਕਿਆ ਹੈ, ਮੈਨੂੰ ਇਹ ਨਹੀਂ ਪਤਾ ਦੁਆ ਦਾ ਮਤਲਬ ਕੀ ਹੈ, ਮੈਨੂੰ ਤੇ ਇਹਨੀ ਵੀ ਸਮਝ ਨਹੀਂ ਹੁਕਮ ਕੀ ਹੁੰਦਾ ਹੈ, ਬਸ ਤੇਰਾ ਇਸ਼ਾਰਾ ਹੋਇਆ ਤੇ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖ ਦਿੱਤਾ ਹੈ ਪਿਆਰ ਲੱਖੋ ਸ੍ਰੀ ਵਾ। ਇਸ ਲਈ ਦੁਨੀਆਂ ਦੇ ਅੰਦਰ ਸਭ ਤੋਂ ਆਸਾਨ ਤਰੀਕੇ ਨਾਲ ਧਾਰਮਿਕ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ। ਇਸੇ ਲਈ ਸਮਾਜ ਅੰਦਰ, ਦੁਨੀਆਂ ਦੇ ਅੰਦਰ, ਸੰਸਾਰ ਅੰਦਰ ਬਹੁਤੇ ਚਾਲਾਕ ਲੋਕ ਬੜੀ ਹੁਸ਼ਿਆਰੀ ਆਸਾਨੀ ਦੇ ਨਾਲ ਧਾਰਮਿਕ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਪਿੱਛੇ ਲਗਾ ਕੇ ਲੁੱਟਦੇ ਨੇ ਪਿਆਰ ਲੱਖੋ ਸ੍ਰੀ ਵਾ। ਕਦੇ ਨਿਰੰਕਾਰੀਆਂ ਨੇ ਲੁੱਟਿਆ, ਕਦੇ ਰਾਧਾ ਸਵਾਮੀਆਂ ਨੇ ਲੁੱਟਿਆ, ਕਦੇ ਵਿਆਸਾ ਵਾਲਿਆਂ ਨੇ ਲੁੱਟਿਆ, ਕਦੇ ਹੋਰ ਕਿਸੇ ਨੇ ਲੁੱਟਿਆ, ਸਿਰਫ ਬਾਣੀ ਸੁਣਾ ਕੇ ਪਿਆਰ ਲੱਖੋ ਸ੍ਰੀ ਵਾ। ਕਿਉਂਕਿ ਧਾਰਮਿਕ ਆਦਮੀ ਆਸਾਨੀ ਨਾਲ ਲੁੱਟੇ ਜਾਂਦੇ ਨੇ। ਧਾਰਮਿਕ ਆਦਮੀ ਦੇ ਅੰਦਰ ਵਿਸ਼ਵਾਸ, ਧਾਰਮਿਕ ਆਦਮੀ ਦੇ ਅੰਦਰ ਭਰੋਸਾ ਹੈ, ਉਹ ਜਲਦੀ ਜਲਦੀ ਭਰੋਸਾ ਕਰ ਲੈਂਦਾ, ਜਲਦੀ ਜਲਦੀ ਐਤਬਾਰ ਕਰ ਲੈਂਦਾ। ਪਰ ਉਹ ਇਹ ਨਹੀਂ ਸਮਝਦਾ ਕਿ ਇਸ ਮਨੁੱਖ ਦੇ ਮਨ ਦੇ ਅੰਦਰ ਵਿਚਾਰ ਕੀ ਹੈ, ਇਹ ਮਗਰ ਮੱਛ ਵਾਲੇ ਆਂਸੂ ਨੇ ਜਾਂ ਸਹੀ ਤੌਰ ਤੇ ਆਂਸੂ ਨੇ ਪਿਆਰ ਲੱਖੋ ਸ੍ਰੀ ਵਾ। ਇਹ ਸਹੀ ਆਂਸੂ ਨੇ ਜਾਂ ਮਗਰ ਮੱਛ ਵਾਲੇ ਆਂਸੂ ਨੇ? ਪਰ ਕਈਆਂ ਲੋਕਾਂ ਦੀ ਤਾਂ ਇਹ ਵਿਚਾਰਧਾਰਾ ਹੁੰਦੀ, ਕਿਸੇ ਨੂੰ ਮਾਮੂਲੀ ਜੀ ਗਰਮ ਹਵਾ ਵੀ ਲੱਗੇ, ਅੱਖ ਵਿੱਚੋਂ ਇੱਕ ਆਂਸੂ ਵੀ ਨਿਕਲੇ ਤੇ ਸੈਂਕੜੇ ਹਜ਼ਾਰਾਂ ਲੋਕ ਉਹਦੇ ਦੁੱਖ ਨੂੰ ਆਪਣਾ ਦੁੱਖ ਮਹਿਸੂਸ ਕਰਦੇ ਨੇ। ਪਰ ਕੁਝ ਲੋਕ ਸਾਰੀ ਉਮਰ ਤੱਕ ਹੀ ਰੋਂਦੇ ਰਹਿੰਦੇ ਨੇ, ਉਹਨਾਂ ਦਾ ਸਾਰੀ ਉਮਰ ਦਾ ਰੋਣਾ ਬੇਕਾਰ ਚੱਲਿਆ ਜਾਂਦਾ ਹੈ, ਜ਼ਾਇਆ ਚੱਲਿਆ ਜਾਂਦਾ ਹੈ, ਸਿਆਣਿਆਂ ਨੇ ਕਿਹਾ। ਤੇ ਇਹ ਸ਼ਹਿਰ ਮੈਨੂੰ ਉਸੇ ਬਜ਼ੁਰਗ ਨੇ ਸੁਣਾਇਆ ਸੀ, ਜਿਸ ਦਾ ਵਿਦਵਾਨ ਬੇਟਾ 84 ਵਿਚ ਜਿਉਂਦਿਆਂ ਜਲਾਇਆ ਗਿਆ ਪਿਆ ਲੱਖੋ ਸ੍ਰੀ ਵਾਹ। ਤੋ ਸ਼ੇਰ ਇਹ ਹੈ ਜੋ ਇਸ ਮਜ਼ਮੂਨ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਸੀ ਕਿ ਇੱਕ ਆਂਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਪਿਆ ਲੱਖੋ ਸ੍ਰੀ ਵਾਹ। ਮਨੁੱਖ ਸਮਝ ਨਹੀਂ ਸਕਦਾ ਕਿ ਇਹ ਰੋਣਾ, ਇਹ ਆਂਸੂ ਅੰਦਰੋਂ ਨੇ ਜਾਂ ਕਿ ਬਾਹਰੋਂ ਨੇ। ਤੁਸੀਂ ਕਈ ਵਾਰੀ ਧਾਰਮਿਕ ਲੋਕਾਂ ਨੂੰ ਵੀ ਦੇਖਿਆ ਹੋਵੇਗਾ, ਉਹ ਇੱਕ ਮਿੰਟ ਵਿੱਚ ਬੋਲਦਿਆਂ ਰੋ ਪੈਂਦੇ ਨੇ, ਇੱਕ ਮਿੰਟ ਵਿੱਚ ਬੋਲਦਿਆਂ ਹੱਸ ਪੈਂਦੇ ਨੇ। ਪਿਆ ਲੱਖੋ ਸ੍ਰੀ ਵਾਹ। ਪਰ ਦੂਸਰੇ ਪਾਸੇ ਵਾਰਸ ਸ਼ਾਹ ਕਹਿੰਦੇ ਨੇ, ਗਮ ਤੋਂ ਬਿਨਾਂ ਰੋਣਾ ਨਹੀਂ ਆਉਂਦਾ। ਜਦੋਂ ਅੰਦਰ ਗਮ ਹੁੰਦਾ, ਜਦੋਂ ਅੰਦਰ ਦਰਦ ਹੁੰਦਾ, ਉਸ ਮੌਕੇ ਤੇ ਅੰਦਰ ਜਦੋਂ ਗਮ ਤੇ ਦੁੱਖ ਬਰਦਾਸ਼ਤ ਨਹੀਂ ਹੁੰਦਾ, ਤੇ ਫਿਰ ਇਹ ਅੱਖਾਂ ਛਲਕ ਪੈਂਦੀਆਂ ਨੇ। ਜਦੋਂ ਇਹ ਅੱਖਾਂ ਛਲਕਦੀਆਂ ਨੇ, ਫਿਰ ਇਹਨਾਂ ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ। ਪਰ ਫਿਰ ਵੀ ਧਾਰਮਿਕ ਲੋਕ ਬਹੁਤ ਜਲਦੀ ਭਰੋਸਾ ਕਰ ਲੈਂਦੇ, ਐਤਬਾਰ ਕਰ ਲੈਂਦੇ ਨੇ। ਰਹਿਤਨਾਮੇ ਵਿੱਚ ਇਹ ਹੁਕਮ ਹੈ ਕਿ ਗੁਰੂ ਕਾ ਸਿੱਖ ਕਦੇ ਵੀ ਗੁਰੂ ਦੀ ਸੁਗੰਧ ਨਾ ਚੁੱਕੇ। ਜਿਹੜਾ ਗੁਰੂ ਕਾ ਸਿੱਖ ਸੁਗੰਧ ਚੁੱਕੇ, ਉਹ ਤਨਖਾਹੀਆ। ਪਿਆ ਲੱਖੋ ਸ੍ਰੀ ਵਾਹ। ਪਰ ਸਾਡੇ ਵਿੱਚ ਵੀ ਰਿਵਾਜ ਹੈ, ਗਊ ਦੀ ਸਹੁੰ, ਭਰਾ ਦੀ ਸਹੁੰ, ਪੁੱਤ ਦੀ ਸਹੁੰ, ਗੁਰੂ ਦੀ ਸਹੁੰ। ਪਿਆ ਲੱਖੋ ਸ੍ਰੀ ਵਾਹ। ਸਾਡੇ ਵਿੱਚ ਵੀ ਇਹ ਰਿਵਾਜ, ਲੋਕ ਚੁੱਕਦੇ ਨੇ। ਹਜ਼ਰਤ ਈਸਾ ਨੇ ਬਾਈਬਲ ਵਿੱਚ ਕਿਹਾ ਹੈ, ਜਿਹੜੇ ਲੋਕ ਮੂਰਤੀਆਂ ਤੇ ਪੂਜਾ ਦਾ ਧਾਨ ਖਾਣ ਵਾਲੇ ਨੇ, ਉਹਨਾਂ ਦੀਆਂ ਕਸਮਾਂ ਤੇ, ਉਹਨਾਂ ਦੀਆਂ ਸੌਹਾਂ ਤੇ ਭਰੋਸਾ ਨਾ ਕਰੋ। ਬਾਈਬਲ, ਉਹਨਾਂ ਦੀਆਂ ਕਸਮਾਂ ਉੱਪਰ ਭਰੋਸਾ ਨਾ ਕਰੋ, ਇਤਬਾਰ ਨਾ ਕਰੋ। ਬਲਕਿ ਕਮਜ਼ੋਰ ਲੋਕਾਂ ਦੀ, ਗਲਤ ਲੋਕਾਂ ਦੀ, ਝੂਠੇ ਲੋਕਾਂ ਦੀ ਇਹ ਪਹਿਲੀ ਨਿਸ਼ਾਨੀ ਹੁੰਦੀ ਏ ਕਿ ਉਹ ਗੱਲ ਗੱਲ ਤੇ ਸੌਹਾਂ ਖਾਈ ਜਾਂਦੇ ਨੇ, ਗੱਲ ਗੱਲ ਤੇ ਕਸਮਾਂ ਚੁੱਕੀ ਜਾਂਦੇ ਨੇ। ਕਈ ਵਾਰੀ ਤੇ ਲੋਕ ਇਹ ਵੀ ਕਹਿ ਦਿੰਦੇ, ਚਲੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੈਂ ਹੱਥ ਲਾ ਕੇ ਕਹਿੰਦਾ। ਪਿਆ ਲੱਖੋ ਸ੍ਰੀ ਵਾਹ। ਮੈਂ ਹੱਥ ਲਾ ਕੇ ਕਹਿੰਦਾ ਹਾਂ, ਪਰ ਇੱਕ ਗੱਲ ਸਮਝਣ ਵਾਲੀ ਏ, ਜਿਹੜਾ ਸਿੱਖ ਇਹ ਸਮਝਦਾ ਹੈ ਕਿ ਗੁਰੂ ਸਿਰਫ ਗੁਰਦੁਆਰੇ ਸਾਹਿਬ ਵਿੱਚ ਹੀ ਹੈ, ਤੇ ਮੈਂ ਉਹਨੂੰ ਹੱਥ ਲਾ ਕੇ ਹੀ ਸੱਚਾ ਸਾਬਤ ਹੋ ਸਕਦਾ ਹਾਂ, ਸਮਝ ਲਵੋ ਕਿ ਉਹ ਝੂਠਾ ਹੈ, ਸਮਝ ਲਵੋ ਕਿ ਉਹ ਗਲਤ ਹੈ। ਕਾਜੀ ਨੂਰ ਮੁਹੰਮਦ ਸਿੰਘਾਂ ਦੇ ਸੰਬੰਧ ਵਿੱਚ ਲਿਖਦਾ, ਉਹਨੂੰ ਬੜੀ ਘਿਰਣਾ ਸੀ, ਉਹਨੂੰ ਬੜੀ ਨਫ਼ਰਤ ਸੀ। ਉਹ ਵਰਸ਼ੀਅਨ ਵਿੱਚ ਜੰਗਨਾਮਾ ਲਿਖਦਿਆਂ ਹੋਇਆਂ, ਜਿੱਥੇ ਵੀ ਸਿੰਘ ਸਿੱਖ ਸ਼ਬਦ ਵਰਤਣਾ ਹੈ, ਉੱਥੇ ਸੱਗ ਵਰਤਦਾ ਹੈ, ਯਾਨੀ ਕੁੱਤਾ, ਡੌਗੀ ਕਹਿ ਦਿਓ। ਪਿਆ ਲੱਖੋ ਸ੍ਰੀ ਵਾਹ। ਉਹ ਇਹ ਸ਼ਬਦ ਵਰਤਦਾ, ਮਗਰ ਉਹ ਕਹਿੰਦਾ ਕਿ ਇਹ ਇੱਕ ਐਸੀ ਖੂਬੀ ਰੱਖਦੇ ਨੇ, ਐਸਾ ਗੁਣ ਰੱਖਦੇ ਨੇ, ਇੱਕ ਪਾਸੇ 10 ਇਸਲਾਮ ਪ੍ਰਸਤ ਮੁਸਲਮਾਨ ਬੋਲਦੇ ਹੋਣ, ਤੇ ਇੱਕ ਪਾਸੇ ਇੱਕ ਸਿੱਖ ਕਹਿ ਰਿਹਾ ਹੋਵੇ। ਉਹ 10 ਮੁਸਲਮਾਨ ਤਾਂ ਗਲਤ ਹੋ ਸਕਦੇ ਨੇ, ਪਰ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਗਲਤ ਨਹੀਂ ਹੋ ਸਕਦਾ। ਉਹ ਸਚਿਆਰ ਹੈ, ਕਿਉਂਕਿ ਉਹਦੀ ਜ਼ਿੰਦਗੀ ਦੀ ਬੁਨਿਆਦ ਹੀ ਸੱਚ ਉੱਪਰ ਰੱਖੀ ਗਈ ਏ। ਉਹਨੇ ਇਹੋ ਹੀ ਸਵਾਲ ਕੀਤਾ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ, ਟੁੱਟੈ ਪਾਲ ਜਪ ਸਾਹਿਬ, ਝੂਠ ਦੀ ਦੀਵਾਰ ਕਿਵੇਂ ਟੁੱਟੇ, ਸਚਿਆਰ ਕਿਵੇਂ ਹੋ ਸਕੀਏ। ਇਹਦੇ ਜਵਾਬ ਵਿੱਚ ਹੀ ਗੁਰੂ ਜੀ ਨੇ ਜਪ ਜੀ ਦੀ ਬਖਸ਼ਿਸ਼ ਕੀਤੀ ਏ। ਜਪ ਜੀ ਪੜ੍ਹਨ ਵਾਲਾ ਕੂੜ ਦੀ ਦੀਵਾਰ ਨੂੰ ਤੋੜ ਦਿੰਦਾ, ਜਪ ਜੀ ਦਾ ਪਾਠ ਕਰਨ ਵਾਲਾ ਆਪਣੀ ਜ਼ਿੰਦਗੀ ਦੀ ਬੁਨਿਆਦ ਸੱਚ ਉੱਪਰ ਰੱਖ ਦਿੰਦਾ, ਜਪ ਜੀ ਪੜ੍ਹਨ ਵਾਲਾ ਸਚਿਆਰ ਹੋ ਕੇ ਸੱਚੇ ਦੀ ਪ੍ਰਾਪਤੀ ਵਾਲਾ ਬਣ ਜਾਂਦਾ ਹੈ। ਬਹੁਤ ਲੰਬਾ ਇਤਿਹਾਸ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਸਤਾਨ ਕਹਾਣੀ ਇੱਕ ਪ੍ਰਸੰਗ ਦਾ ਵਰਣਨ ਕਰ ਰਹੇ ਨੇ ਜੋ ਉਹਨਾਂ ਦੇ ਨਾਲ ਵਾਪਰਿਆ, ਜੋ ਕੁਝ ਉਹਨਾਂ ਦੇ ਨਾਲ ਵਕਤ ਦੇ ਬਾਦਸ਼ਾਹ ਨੇ ਕੀਤਾ, ਉਸ ਕਹਾਣੀ ਦਾ ਅੱਗੇ ਵਰਣਨ ਕਰਨ ਲੱਗੇ ਨੇ। ਦਾਸਤਾਨ ਜਿਵੇਂ ਕਿਸੇ ਨੂੰ ਅਤਿਅੰਤ ਸੁਨੇਹੇ ਨਾਲ ਚਿੱਠੀ ਲਿਖੀ ਹੈ, ਤੇ ਫਿਰ ਉਹਦੇ ਵਿੱਚ ਕਈ ਵਾਰੀ ਮਿਸਾਲਾਂ ਦੇ ਕੇ ਕੁਝ ਚੰਗੀਆਂ ਸਾਖੀਆਂ ਕਹਾਣੀਆਂ ਲਿਖ ਦਿੱਤੀਆਂ ਜਾਂਦੀਆਂ ਨੇ, ਜਿਸ ਤੇ ਪੜ੍ਹਨ ਸੁਣਨ ਵਿਚਾਰਨ ਦੇ ਨਾਲ ਜਿਹਨੂੰ ਖਤ ਲਿਖਿਆ ਗਿਆ ਹੈ, ਪੱਤਰ ਲਿਖਿਆ ਗਿਆ ਹੈ, ਕੁਝ ਲਾਭ ਪ੍ਰਾਪਤ ਹੋ ਸਕੇ। ਪਿਆ ਲੱਖੋ ਸ੍ਰੀ ਵਾਹ। ਬਾਕੀ ਉਹਨਾਂ ਖਤਾਂ ਦੀ, ਉਹਨਾਂ ਪੱਤਰਾਂ ਦੀ ਤੇ ਗੱਲ ਕੀ ਕਹਿਣੀ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਸ਼ਾਇਰ ਨੇ ਕਿਹਾ ਹੈ ਕਿ ਚੰਦ ਤਸਵੀਰੇ ਬੁੱਤਾਂ ਔਰ ਚੰਦ ਹਸੀਨੋ ਕੇ ਖਤੂਤ ਪਸੇ ਮਰਗ ਯੇ ਸਾਮਾਂ ਮੇਰੇ ਘਰ ਸੇ ਨਿਕਲਾ ਗਾਲਿਬ ਉਹਨਾਂ ਖਤਾਂ ਦੀ ਬਾਤ ਨਹੀਂ ਉਹਨਾਂ ਤਸਵੀਰਾਂ ਦੀ ਬਾਤ ਨਹੀਂ ਹਾਂ ਉਹ ਖਤ ਜਿਨ੍ਹਾਂ ਦੇ ਲਿਖਣ ਦੇ ਨਾਲ ਜਿਸ ਨੂੰ ਲਿਖਿਆ ਗਿਆ ਹੈ ਕੁਝ ਲਾਭ ਪ੍ਰਾਪਤ ਹੋ ਸਕੇ ਕੁਝ ਸਫਲਤਾ ਪ੍ਰਾਪਤ ਹੋ ਸਕੇ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਬਿਹਤਰੀਨ ਰਚਨਾ ਜੇ ਇਹ ਕਹਿ ਦਈਏ ਕਿ ਸਾਰੀਆਂ ਰਚਨਾ ਤੋਂ ਸ਼੍ਰੋਮਣੀ ਰਚਨਾ ਉਹ ਜੇਲ੍ਹ ਚਿੱਠੀਆਂ ਹੀ ਨੇ ਪਿਆਲਾ ਖੋਲ ਸ੍ਰੀ ਵਾਹ ਜਿਹੜੀਆਂ ਉਹਨਾਂ ਨੇ ਆਪਣੇ ਇੱਕ ਸੁਨੇਹੀ ਗੁਰਮੁਖ ਨੂੰ ਲਿਖੀਆਂ ਸਨ ਔਰ ਜੇਲ੍ਹ ਵਿੱਚੋਂ ਲਿਖੀਆਂ ਸਨ ਉਹਨਾਂ ਚਿੱਠੀਆਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਕਿ ਕੋਈ ਮਹਾਨ ਸ਼ਖਸੀਅਤ ਕਿਸੇ ਨੂੰ ਖਤ ਵੀ ਲਿਖੇ ਤੇ ਉਹਦੇ ਵਿੱਚ ਬਹੁਤ ਕੁਝ ਲਿਖਿਆ ਜਾ ਸਕਦਾ ਉਸ ਖਤ ਨੂੰ ਪੜ੍ਹਨ ਨਾਲ ਬਹੁਤ ਕੁਝ ਪ੍ਰਾਪਤ ਹੋ ਸਕਦਾ ਇਸ ਵਾਸਤੇ ਹਜ਼ੂਰ ਦਸਮ ਪਾਤਸ਼ਾਹ ਆਪਣੇ ਪੱਤਰ ਵਿੱਚ ਦਾਸਤਾਂ ਕਹਾਣੀ ਕਹਾਣੀ ਉਹ ਹੈ ਜਿਹੜੀ ਗੁਜ਼ਰੀ ਹੈ ਜਿਹੜੀ ਵਾਪਰੀ ਹੈ ਜਿਹੜੀ ਦੁਨੀਆਂ ਨੇ ਦੇਖੀ ਹੈ ਜੋ ਦੁਨੀਆਂ ਦੇ ਸਾਹਮਣੇ ਪ੍ਰਤੱਖ ਪ੍ਰਗਟ ਤੇ ਮੌਜੂਦ ਹੈ ਉਸ ਸੰਬੰਧ ਵਿੱਚ ਕਹਿ ਰਹੇ ਨੇ ਦਾਸਤਾਨ ਕਹਾਣੀ ਇਹਨੂੰ ਦਾਸਤਾਨ ਵੀ ਪੜਿਆ ਜਾ ਸਕਦਾ ਕਿਉਂਕਿ ਨੂਨ ਦੇ ਅੰਦਰ ਜੇ ਨੁਕਤਾ ਲੱਗ ਗਿਆ ਤੇ ਫਿਰ ਦਾਸਤਾਨ ਹੋਵੇਗਾ ਤੇ ਜੇ ਨੁਕਤਾ ਵਿਚਕਾਰ ਨਹੀਂ ਲੱਗਿਆ ਖਾਲੀ ਨੂਨ ਪਿਆ ਹੋਇਆ ਨੂਨ ਗੁਨਾ ਉਹ ਫਿਰ ਬਿੰਦੀ ਦਾ ਦੀ ਆਵਾਜ਼ ਦੇਵੇਗਾ ਤੇ ਫਿਰ ਪੜਾਂਗੇ ਦਾਸਤਾਨ ਪਿਆਲਾ ਖੋ ਸ੍ਰੀ ਵਾਹ ਦਾਸਤਾਨ ਪਰ ਦਾਸਤਾਨ ਕਹਾਣੀ ਪ੍ਰਸੰਗ ਹਿਕਾਇਤ ਪਹਿਲੀ ਇਹ ਪਹਿਲੀ ਹਿਕਾਇਤ ਹੈ ਇਹ ਇੱਕ ਚਿੱਠੀ ਦਾ ਪਹਿਲਾ ਹਿੱਸਾ ਹੈ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਰਾ ਐਤਬਾਰੇ ਬਰੀ ਕਸਮ ਨੇਸਤ
ਮਰਾ ਐਤਬਾਰੇ ਬਰੀ ਕਸਮ ਨੇਸਤ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਜੀ ਨੇ ਜ਼ਿਕਰ ਕੀਤਾ ਹੈ ਕਿ ਇਹ ਕਿਉਂਕਿ ਪੱਤਰ ਇਹ ਖਤ ਇਹ ਹੁਕਮ ਫਤਿਹਨਾਮਾ ਜ਼ਫਰਨਾਮਾ ਗੁਰੂ ਜੀ ਨੇ ਫਾਰਸੀ ਵਿੱਚ ਲਿਖਿਆ ਸੀ ਫਾਰਸੀ ਵਿੱਚੋਂ ਪੰਜਾਬੀ ਵਿੱਚ ਅਨੁਵਾਦ ਕਰਦਿਆਂ ਬਦਲਦਿਆਂ ਇਹਦੇ ਪਾਠਾਂ ਵਿੱਚ ਕਾਫੀ ਫਰਕ ਆ ਗਿਆ ਹੈ ਮਰਾ ਐਤਬਾਰੇ ਬਰੀ ਕਸਮ ਨੇਸ਼ ਉਹ ਬਰੀ ਵੀ ਪੜਿਆ ਜਾਵੇ ਤਾਂ ਮਤਲਬ ਉਹ ਨਿਕਲੇਗਾ ਮਰਾ ਐਤਬਾਰੇ ਬਰੀ ਕਸਮ ਨੇਸ਼ ਸ਼ਾਹ ਨੇ ਹਜ਼ੂਰ ਨੂੰ ਜੋ ਚਿੱਠੀ ਲਿਖੀ ਸੀ ਆਪਣੇ ਕੀਤੇ ਹੋਏ ਤੇ ਪਰਦਾ ਪਾਉਣ ਵਾਸਤੇ ਇੱਕ ਯੂਰਪੀਨ ਵਿਦਵਾਨ ਅਲਫਿਨਸਟੋਨ ਦਾ ਵਿਚਾਰ ਖਿਆਲ ਏ ਅਲਫਿਨਸਟੋਨ ਦਾ ਵਿਚਾਰ ਹੈ ਕਿ ਔਰੰਗਜ਼ੇਬ ਨੇ ਲੋਕਾਂ ਤੇ ਆਪਣੇ ਦਰਮਿਆਨ ਇੱਕ ਧਰਮ ਦਾ ਮਜ਼ਹਬ ਦੇ ਨਾਮ ਦਾ ਚੋਗਾ ਪਹਿਨਿਆ ਹੋਇਆ ਸੀ ਜੋ ਲੋਕ ਉਹਨੂੰ ਬੈਰੂਨੀ ਤੌਰ ਤੇ ਦੇਖਦੇ ਸਨ ਉਹਦੇ ਅੰਦਰੂਨੀ ਜੀਵਨ ਤੇ ਵਿਚਾਰ ਨੂੰ ਨਹੀਂ ਸਨ ਸਮਝ ਸਕਦੇ ਇਸੇ ਕਰਕੇ ਬਹੁਤ ਸਾਰੇ ਮੁਸਲਮਾਨ ਇਹ ਸਮਝਦੇ ਸਨ ਕਿ ਔਰੰਗਜ਼ੇਬ ਵਰਗਾ ਹੋਰ ਕੋਈ ਪਹਿਲਾਂ ਬਾਦਸ਼ਾਹ ਹੀ ਨਹੀਂ ਹੋਇਆ ਤੋ ਸ਼ਾਹ ਨੇ ਲਿਖਿਆ ਸੀ ਹਜ਼ੂਰ ਮੈਂ ਤੇ ਕੁਝ ਵੀ ਨਹੀਂ ਕੀਤਾ ਮੈਂ ਕੁਝ ਵੀ ਨਹੀਂ ਕਿਹਾ ਮੈਂ ਤੇ ਕੁਰਾਨ ਦੀ ਕਸਮ ਖਾਧੀ ਹੋਈ ਸੀ ਕਿ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਵੇਗਾ ਤੁਹਾਡੇ ਤੇ ਕੋਈ ਵਾਰ ਨਹੀਂ ਕਰੇਗਾ ਤੁਸੀਂ ਆਰਾਮ ਦੇ ਨਾਲ ਆਨੰਦਪੁਰ ਛੱਡ ਦਿਓ ਫਿਰ ਕੁਝ ਵਕਤ ਤੋਂ ਬਾਅਦ ਵਾਪਸ ਆ ਜਾਣਾ ਇਸ ਲਈ ਜੋ ਕੁਝ ਹੋਇਆ ਹੈ ਹੋ ਸਕਦਾ ਅਹਿਲਕਾਰਾਂ ਨੇ ਕੀਤਾ ਹੋਵੇ ਜਾਂ ਕੁਝ ਰਾਜਪੂਤਾਂ ਨੇ ਆਪਣੀ ਮਰਜ਼ੀ ਕੀਤੀ ਹੋਵੇ ਮੈਂ ਤੇ ਅੱਜ ਵੀ ਆਪਣੀ ਕਸਮ ਉੱਪਰ ਕਾਇਮ ਹਾਂ ਤੋ ਹਜ਼ੂਰ ਕਹਿੰਦੇ ਨੇ ਮਰਾ ਐਤਬਾਰੇ ਬਰੀ ਕਸਮ ਨੇਸ ਹਜ਼ੂਰ ਕਹਿੰਦੇ ਨੇ ਇਹਨਾਂ ਕਦਮਾਂ ਦੇ ਉੱਪਰ ਮਰਾ ਮੇਰਾ ਕਿਸੇ ਪ੍ਰਕਾਰ ਦਾ ਵੀ ਐਤਬਾਰ ਨੇਸਤ ਨਹੀਂ ਹੈ ਇਹ ਕਸਮਾਂ ਔਰੰਗਜ਼ੇਬ ਜੋ ਤੂੰ ਉਠਾਈਆਂ ਨੇ ਜੋ ਤੂੰ ਚੁੱਕੀਆਂ ਨੇ ਮੈਨੂੰ ਇਹਨਾਂ ਤੇਰੀਆਂ ਕਸਮਾਂ ਦੇ ਉੱਪਰ ਐਤਬਾਰ ਹੀ ਨਹੀਂ ਭਰੋਸਾ ਹੀ ਨਹੀਂ ਜਿਹੜੇ ਭਰੋਸਾ ਕਰ ਲੈਂਦੇ ਨੇ ਉਹਨਾਂ ਨੂੰ ਬਹੁਤਾ ਲਾਭ ਨਹੀਂ ਪ੍ਰਾਪਤ ਹੁੰਦਾ ਤੋ ਹਜ਼ੂਰ ਕਹਿੰਦੇ ਨੇ ਇਹ ਜੋ ਤੂੰ ਕਸਮਾਂ ਖਾਧੀਆਂ ਨੇ ਪਹਿਲੀ ਗੱਲ ਤੇ ਇਹ ਹੈ ਤੂੰ ਇਸਲਾਮ ਦੀ ਉਲੰਘਣਾ ਕੀਤੀ ਹੈ ਕਿਉਂਕਿ ਕੁਰਾਨ ਮਜੀਦ ਦੀ ਵਿਚਾਰ ਮੁਤਾਬਿਕ ਇਹ ਚੀਜ਼ਾਂ ਵਿਵਰਜਿਤ ਨੇ ਇਸਲਾਮ ਅੰਦਰ ਇਹਨਾਂ ਚੀਜ਼ਾਂ ਤੇ ਪਾਬੰਦੀ ਲਗਾਈ ਹੋਈ ਏ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਹੜੇ ਸਚਿਆਰ ਮਨੁੱਖ ਨੇ ਜਿਹੜੇ ਮਹਾਨ ਮਨੁੱਖ ਨੇ ਉਹਨਾਂ ਦੀ ਤੇ ਜ਼ੁਬਾਨ ਤੇ ਜੋ ਕੁਝ ਹੁੰਦਾ ਦੁਨੀਆਂ ਦੇ ਲੋਕ ਉਹਨੂੰ ਹੀ ਸੱਤ ਮੰਨਦੇ ਨੇ ਉਹਨਾਂ ਨੂੰ ਕਸਮ ਚੁੱਕਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਹਜ਼ੂਰ ਫਰਮਾਉਂਦੇ ਨੇ, ਮੈਨੂੰ ਇਹਨਾਂ ਤੇਰੀਆਂ ਝੂਠੀਆਂ ਕਸਮਾਂ ਸੁਗੰਧਾਂ ਦੇ ਉੱਪਰ ਉਦੋਂ ਵੀ ਇਤਬਾਰ ਨਹੀਂ ਸੀ, ਹੁਣ ਵੀ ਇਤਬਾਰ ਨਹੀਂ ਸੀ, ਮੈਨੂੰ ਇਹਨਾਂ ਕਸਮਾਂ ਦੇ ਉੱਪਰ ਭਰੋਸਾ ਨਹੀਂ ਸੀ। ਮਤਾਂ ਸਮਝ, ਮੈਂ ਤੇਰੀਆਂ ਕਸਮਾਂ ਦੇ ਉੱਪਰ ਐਤਬਾਰ ਕੀਤਾ ਹੈ, ਮੈਂ ਤੇ ਆਪਣੀ ਮਾਂ ਦੇ ਹੁਕਮ ਅੱਗੇ ਸਿਰ ਝੁਕਾ ਕੇ ਅਨੰਦਪੁਰ ਖਾਲੀ ਕੀਤਾ ਹੈ। ਚੱਲ ਨਾ ਖੋ ਸ੍ਰੀ ਵਾ, ਹਾਂ ਇਹਨਾਂ ਤੇਰੀਆਂ ਕਸਮਾਂ ਉੱਪਰ ਮੈਨੂੰ ਐਤਬਾਰ ਨਹੀਂ ਹੈ, ਭਰੋਸਾ ਨਹੀਂ ਹੈ ਜੀ। ਹਜ਼ੂਰ ਫਰਮਾਉਂਦੇ ਨੇ ਕਿ ਇਸ ਗਵਾਸ ਯਜਦਾ ਯਕੇਸਤ, ਹਜ਼ੂਰ ਕਹਿੰਦੇ ਨੇ ਕਿ ਇਸ ਗਵਾਸ ਜਿਹੜੀਆਂ ਕਸਮਾਂ ਤੂੰ ਚੁੱਕੀਆਂ ਨੇ ਉਹ ਇਸ ਇੱਕ ਪਰਮੇਸ਼ਰ ਗਵਾਹ ਹੈ ਕਿ ਤੂੰ ਉਹ ਕਸਮਾਂ ਉੱਪਰੋਂ ਸਿਰਫ ਮਨ ਨੂੰ ਬਹਿਕਾਉਣ ਵਾਸਤੇ ਜਾਂ ਸਿਆਸੀ ਦੀ ਕੋਈ ਚਾਲ ਚੱਲਣ ਵਾਸਤੇ। ਹਿੰਦੁਸਤਾਨ ਦੇ ਨੀਤੀ ਦੇ ਪੁਸਤਕਾਂ ਵਿੱਚ ਇੱਕ ਬਹੁਤ ਪੁਰਾਣਾ ਪੁਸਤਕ ਹੈ ਜਿਸ ਨੂੰ ਨੀਤੀ ਸ਼ਤਕ ਕਰਕੇ ਕਿਹਾ ਜਾਂਦਾ ਹੈ ਤੇ ਆਮ ਤੌਰ ਤੇ ਇਹਨੂੰ ਚਾਣਕਿਆ ਨੀਤੀ ਸ਼ਾਸਤਰ ਵੀ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਵਿਚਾਰ ਸਾਹਮਣੇ ਆਇਆ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਦਰਬਾਰੀ ਕਵੀ ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਦੁਆਰਾ ਇਸ ਪੁਸਤਕ ਦਾ ਅਨੁਵਾਦ ਕੀਤਾ ਤੇ ਇਸ ਪੁਸਤਕ ਦੇ ਅਨੁਵਾਦ ਦੇ ਆਰੰਭ ਵਿੱਚ ਹੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਨਾਲ ਮੈਂ ਇਹ ਚਾਣਕਿਆ ਨੀਤੀ ਸ਼ਾਸਤਰ ਜਿਹੜਾ ਹੈ ਇਹਦਾ ਗੁਰਮੁਖੀ ਲਿਪੀ ਵਿੱਚ ਫਿਰ ਮਿਲਵੀਂ ਜੁਲਵੀਂ ਭਾਸ਼ਾ ਵਿੱਚ ਅਨੁਵਾਦ ਕਰ ਰਿਹਾ ਤੇ ਹਜ਼ੂਰ ਦਾ ਇਸ ਪੁਸਤਕ ਦੇ ਅਨੁਵਾਦ ਕਰਾਉਣ ਦਾ ਕੀ ਮੰਤਵ ਸੀ, ਉਹਦਾ ਕੀ ਮਨੋਰਥ ਸੀ? ਉਹਦਾ ਇੱਕੋ ਹੀ ਮੰਤਵ ਕਿ ਮੇਰੇ ਸਿੱਖ ਜਿੱਥੇ ਧਾਰਮਿਕ ਤੌਰ ਤੇ ਉੱਚੇ ਹੋਣ ਉੱਥੇ ਉਹ ਨੀਤੀ ਵਿੱਚ ਵੀ ਨਿਪੁੰਨ ਹੋਣ, ਉਹ ਨੀਤੀ ਦੀ ਮਹਾਨਤਾ ਤੱਕ ਵੀ ਪਹੁੰਚਣ, ਉਹ ਨੀਤੀ ਨੂੰ ਵੀ ਸਮਝਣ। ਇਹ ਨਾ ਹੋਵੇ ਕਿ ਕੌਮ ਦੀ ਕੀਤੀ ਹੋਈ ਕੁਰਬਾਨੀ, ਸ਼ੂਰਵੀਰਾਂ ਦੀ ਕੀਤੀ ਹੋਈ ਕੁਰਬਾਨੀ, ਆਦਮੀ ਐ ਵੇ ਰੋੜ ਕੇ ਚੱਲਿਆ ਜਾਵੇ ਪਿਆਰ ਲੱਖੋ ਸ੍ਰੀ ਵਾਹ ਕਹਿੰਦੇ ਨੇ। ਇਸ ਲਈ ਹਜ਼ੂਰ ਨੇ ਇਸ ਨੀਤੀ ਪੁਸਤਕ ਦਾ ਅਨੁਵਾਦ ਕਰਵਾਇਆ ਔਰ ਸੈਨਾਪਤੀ ਨੂੰ ਦਾਦ ਦਿੱਤੀ, ਨਿਵਾਜਿਆ, ਬਖਸ਼ਿਆ ਕੀਤੀਆਂ। ਤਾਂ ਹਜ਼ੂਰ ਕਹਿੰਦੇ ਨੇ ਕਿ ਇਹ ਜੋ ਤੂੰ ਕਸਮਾਂ ਚੁੱਕੀਆਂ ਸਨ, ਮਨੋਂ ਚੁੱਕੀਆਂ ਸਨ ਜਾਂ ਉਪਰੋਂ ਚੁੱਕੀਆਂ ਸਨ, ਇਹਦੇ ਵਿੱਚ ਮੇਰਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਗਵਾਹ ਹੈ, ਕਿਉਂਕਿ ਜਾਂ ਤੈਨੂੰ ਪਤਾ ਹੈ ਜਾਂ ਤੇਰੇ ਮਾਲਕ ਨੂੰ ਪਤਾ ਹੈ। ਕਿਉਂਕਿ ਕਿਸੇ ਮਨੁੱਖ ਦੇ ਮਨ ਦੇ ਅੰਦਰ ਕੀ ਹੈ ਇਹ ਤੇ ਕੋਈ ਦੂਜਾ ਨਹੀਂ ਜਾਣ ਸਕਦਾ, ਇਹ ਤੇ ਕੋਈ ਸਮਝ ਨਹੀਂ ਸਕਦਾ। ਅਸੀਂ ਬਹੁਤੀ ਵਾਰੀ ਇਉਂ ਹੀ ਭੁਲੇਖਾ ਖਾ ਜਾਂਦੇ ਹਾਂ, ਜਦੋਂ ਇੱਕ ਮਨੁੱਖ ਦੂਸਰੇ ਮਨੁੱਖ ਦੀ ਗੱਲ ਨਹੀਂ ਸਮਝ ਸਕਦਾ, ਦੂਸਰੇ ਵਿਅਕਤੀ ਦੀ ਬਾਤ ਨਹੀਂ ਸਮਝ ਸਕਦਾ, ਭਰਾ ਭਰਾ ਦੇ ਪਿਆਰ ਨੂੰ ਨਹੀਂ ਸਮਝ ਸਕਦਾ, ਦੋਸਤ ਦੋਸਤ ਦੀ ਦੋਸਤੀ ਨੂੰ ਨਹੀਂ ਸਮਝ ਸਕਦਾ, ਪਤੀ ਪਤਨੀ ਨੂੰ ਨਹੀਂ ਪਹਿਚਾਣ ਸਕਦਾ, ਪਤਨੀ ਪਤੀ ਦੀ ਵਿਸ਼ੇਸ਼ਤਾ ਉਹਦੇ ਮਨ ਦੇ ਅੰਦਰ ਕੀ ਗੱਲ ਏ ਉਹ ਪਹਿਚਾਨਣ ਤੋਂ ਅਸਮਰੱਥ ਰਹਿੰਦੀ ਏ, ਬੱਚੇ ਮਾਂ ਬਾਪ ਦੇ ਮਨ ਦੀ ਗੱਲ ਬੁੱਝਣ ਤੋਂ ਬੇਸਮਝ ਰਹਿੰਦੇ ਨੇ, ਮਾਂ ਬਾਪ ਵੀ ਆਪਣੇ ਖੂਨ ਤੋਂ ਜਾਏ ਹੋਏ ਬੱਚਿਆਂ ਦੇ ਮਨ ਦੀ ਕੀ ਵਿਚਾਰਧਾਰਾ ਹੈ ਉਸ ਨੂੰ ਨਹੀਂ ਸਮਝ ਸਕਦੇ। ਇਸ ਲਈ ਅਸੀਂ ਇੱਕ ਦੂਸਰੇ ਦੇ ਸੰਬੰਧ ਵਿੱਚ ਗੁਮਰਾਹ ਹੁੰਦੇ ਰਹਿੰਦੇ, ਇੱਕ ਦੂਸਰੇ ਪ੍ਰਤੀ ਸਾਡੇ ਮਨ ਦੇ ਅੰਦਰ ਸੰਸੇ, ਸ਼ਿਕਵੇ, ਸ਼ਿਕਾਇਤਾਂ ਬਣੀਆਂ ਰਹਿੰਦੀਆਂ ਨੇ। ਇਸ ਲਈ ਅੰਦਰ ਬੈਠਾ ਹੈ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਵਾਨ, ਉਂਝ ਜਰਮਨੀ ਦੇ ਮਹਾਨ ਵਿਚਾਰਕ ਕੈਂਟ ਦਾ ਖਿਆਲ ਏ ਕਿ ਮੈਨੂੰ ਦੋ ਚੀਜ਼ਾਂ ਕੁਦਰਤ ਦੀ ਹੋਂਦ ਮਹਿਸੂਸ ਕਰਵਾਉਂਦੀਆਂ ਨੇ, ਰੱਬ ਵੀ ਹੈ ਪਰਮੇਸ਼ਵਰ ਵੀ ਹੈ, ਦੋ ਗੱਲਾਂ ਤੋਂ ਪਤਾ ਲੱਗਦਾ। ਇੱਕ ਤਾਂ ਇਹ ਜਦੋਂ ਰਾਤ ਨੂੰ ਆਸਮਾਨ ਵਿੱਚ ਸਿਤਾਰਿਆਂ ਵੱਲ ਦੇਖੀਦਾ, ਉਹਨਾਂ ਨਾਲ ਜਦੋਂ ਨਿਗਾਹਾਂ ਮਿਲਾਈ ਦੀਆਂ ਨੇ, ਸਿਤਾਰੇ ਚਮਕਦੇ ਨੇ, ਬੜਾ ਸੁੰਦਰ ਵਾਤਾਵਰਨ ਹੁੰਦਾ। ਪਰ ਇਹਨਾਂ ਦੇ ਸਿਤਾਰਿਆਂ ਦੀ ਚਮਕ ਤੋਂ ਹਰ ਕੋਈ ਚਮਕ ਦਮਕ ਨਹੀਂ ਪ੍ਰਾਪਤ ਕਰਦਾ, ਬਹੁਤੇ ਲੋਕ ਇਹਨਾਂ ਸਿਤਾਰਿਆਂ ਦੀ ਚਮਕ ਦਮਕ ਤੋਂ ਲਾਭ ਨਹੀਂ ਪ੍ਰਾਪਤ ਕਰਦੇ, ਪਰ ਕੁਝ ਵਿਰਲੇ ਲੋਕ ਨੇ ਜਿਹੜੇ ਸਮਝਦੇ ਨੇ, ਭਿੰਨੀ ਰੈਨੜੀਏ ਚਾਮਕਨ ਤਾਰੇ ਜਾ ਗਏ ਸੰਤ ਜਨਾ ਮੇਰੇ ਰਾਮ ਪਿਆਰੇ। ਕਹਿਣ ਲੱਖੋ ਸ੍ਰੀ ਵਾਹਿਗੁਰੂ। ਜਿਸ ਰੰਗ ਮੌਜ ਤੇ ਮਸਤੀ ਵਿੱਚ ਔਰ ਆਸਾ ਰਾਗ ਵਿੱਚ ਹੀ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਗਾ ਗਏ, ਇਸੇ ਸ਼ਬਦ ਨੂੰ ਲਤਾ ਨੇ ਵੀ ਗਾਇਆ, ਪਰ ਉਹ ਗੱਲ ਨਹੀਂ ਬਣੀ ਜੋ ਭਾਈ ਸੰਤਾ ਸਿੰਘ ਨੇ ਬਣਾਈ ਹੈ। ਪਿਆਲਾ ਖੋ ਸ੍ਰੀ ਵਾਹ। ਤੇ ਭਾਵੇਂ ਅਸੀਂ ਸਾਰੇ ਸ਼ਬਦ ਪੜ੍ਹਦੇ ਹਾਂ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ ਜੋ ਰਫੀ ਬਣਾ ਗਏ ਨੇ ਉਹ ਰਫੀ ਹੀ ਬਣਾ ਗਏ ਨੇ। ਪਿਆਲਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ ਹਰ ਕਿਸੇ ਨੂੰ, ਇਹਦਾ ਲਾਭ ਨਹੀਂ ਪਰ ਕੁਝ ਲੋਕ ਲਾਭ ਲੈਂਦੇ ਨੇ। ਪਿੰਨੀ ਰਹਿਣੜੀਏ ਚਮਕਣ ਤਾਰੇ, ਜਾ ਗਏ ਸੰਤ ਜਨਾ ਮੇਰੇ ਰਾਮ ਪਿਆਰੇ, ਆ ਸਚੰਤ ਮਹੱਲਾ ਪੰਜਵਾਂ। ਪਰ ਕੁਝ ਲੋਕ ਇਹਨਾਂ ਸਿਤਾਰਿਆਂ ਤੋਂ ਵੀ ਸੇਧ ਲੈਂਦੇ ਨੇ, ਜਿਨ੍ਹਾਂ ਨੂੰ ਕੌਮ ਦਾ ਦਰਦ ਹੁੰਦਾ, ਦੇਸ਼ ਦਾ ਦਰਦ ਹੁੰਦਾ, ਧਰਮ ਦਾ ਦਰਦ ਹੁੰਦਾ, ਇਸ ਲਈ ਉਹ ਫਿਰ ਇਹ ਕਹਿ ਉੱਠਦੇ ਨੇ, ਰੁਲਾ ਦਿੱਤੀ ਹੈ ਮੁਝੇ ਰਾਤੋਂ ਮੇਂ ਤਾਰੋਂ ਕੀ ਖਾਮੋਸ਼ੀ, ਅਨੋਖਾ ਇਸ਼ਕ ਹੈ ਮੇਰਾ ਅਨੋਖੇ ਮੇਰੇ ਨਾਲੇ ਹੈ। ਇਕਬਾਲ ਪਿਆਲਾ ਖੋ ਸ੍ਰੀ ਵਾਹ। ਰੁਲਾ ਦਿੱਤੀ ਹੈ ਮੁਝੇ ਰਾਤੋਂ ਮੇਂ ਤਾਰੋਂ ਕੀ ਖਾਮੋਸ਼ੀ, ਅਨੋਖਾ ਇਸ਼ਕ ਹੈ ਮੇਰਾ ਅਨੋਖੇ ਮੇਰੇ ਨਾਲੇ ਹੈ। ਲੋਕ ਪੁੱਛਦੇ ਨੇ ਕਿਉਂ ਰੋਂਦਾ ਹੈ ਇਕਬਾਲ, ਤੈਨੂੰ ਇਤਨਾ ਵੱਡਾ ਮੁਰਾਤਬਾ ਮਿਲਿਆ, ਲੋਕ ਤੈਨੂੰ ਸ਼ਾਇਰੇ ਮਸ਼ਰਕ ਕਹਿੰਦੇ ਨੇ, ਮਸ਼ਰਕ ਦਾ ਸ਼ਾਇਰ ਕਵੀ ਕਹਿੰਦੇ ਨੇ, ਪਰ ਤੂੰ ਰਾਤ ਭਰ ਸਿਤਾਰਿਆਂ ਵੱਲ ਦੇਖ ਦੇਖ ਕੇ ਕਿਉਂ ਰੋਂਦਾ ਹੈ? ਪਰ ਉਹਨਾਂ ਨੂੰ ਕੀ ਪਤਾ ਹੈ, ਸਿਤਾਰੇ ਚਮਕਦੇ ਨੇ ਪਰ ਮੁਸਲਮਾਨ ਦੀ ਕਿਸਮਤ ਜਿਹੜੀ ਹੈ ਉਹ ਧੁੰਦਲੀ ਹੋਈ ਹੈ, ਮੁਸਲਮਾਨ ਦੀ ਕਿਸਮਤ ਵਿੱਚ ਅੰਧੇਰਾ ਹੈ। ਮੈਂ ਇਸ ਵਾਸਤੇ ਰੋਂਦਾ ਹਾਂ ਪਿਆਲਾ ਖੋ ਸ੍ਰੀ ਵਾਹ, ਇਸ ਲਈ ਅਨੋਖਾ ਇਸ਼ਕ ਹੈ ਮੇਰਾ ਅਨੋਖੇ ਮੇਰੇ ਨਾਲੇ ਹੈ। ਮੇਰਾ ਇਸ਼ਕ ਵੀ ਵੱਖਰਾ ਹੈ ਲੋਕਾਂ ਨਾਲੋਂ, ਮੇਰਾ ਰੋਣਾ ਵੀ ਲੋਕਾਂ ਨਾਲੋਂ ਵੱਖਰਾ ਹੈ। ਕੋਈ ਆਪਣੇ ਲਈ ਰੋਂਦਾ ਹੈ, ਕੋਈ ਪਰਿਵਾਰ ਲਈ ਰੋਂਦਾ ਹੈ, ਮਗਰ ਇਹ ਬਿਹਤਰੀਨ ਸ਼ਾਇਰ ਆਪਣੀ ਕੌਮ ਲਈ ਰੋਂਦਾ ਹੈ। ਪਿਆਲਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ, ਸਿਤਾਰੇ ਚਮਕਦੇ ਨੇ ਕੈਂਟ ਕਹਿੰਦੇ ਨੇ, ਦੇਖਦਾ ਹਾਂ ਤੇ ਮਹਿਸੂਸ ਹੁੰਦਾ ਹੈ ਕੋਈ ਰੱਬ ਹੋਵੇਗਾ ਜਿਹਨੇ ਇਤਨੀ ਸੁੰਦਰ ਰਚਨਾ ਕੀਤੀ ਹੈ। ਕਬੀਰ ਜੀ ਵੀ ਕਹਿੰਦੇ ਨੇ, ਦਸ ਖਾਂ ਪੰਡਿਤ ਇਹ ਇਤਨਾ ਸੁੰਦਰ ਆਸਮਾਨ ਕਿਸ ਨੇ ਬਣਾ ਦਿੱਤਾ ਹੈ, ਉਹਦੇ ਵਿੱਚ ਕਿਤਨੇ ਸੁੰਦਰ ਛੋਟੇ ਛੋਟੇ ਬਲਬ ਲਗਾ ਦਿੱਤੇ ਨੇ, ਕਿਤਨੀ ਸੁੰਦਰਤਾ ਹੈ, ਕਿਤਨੀ ਸੁੰਦਰ ਰੌਸ਼ਨੀ ਹੈ। ਪਿਆਲਾ ਖੋ ਸ੍ਰੀ ਵਾਹ। ਕੈਨੇਡਾ ਐਡਮਿੰਟਨ ਜਾਈਏ, ਬੜਾ ਸੁੰਦਰ ਰਾਤ ਨੂੰ ਉੱਥੋਂ ਦਾ ਵਾਤਾਵਰਨ ਹੁੰਦਾ ਹੈ, ਉੱਚੀਆਂ ਨੀਵੀਆਂ ਸੜਕਾਂ ਤੇ ਰੌਸ਼ਨੀ ਜਗਦੀ ਹੁੰਦੀ ਹੈ, ਬੜਾ ਅੱਛਾ ਲੱਗਦਾ, ਬੜਾ ਚੰਗਾ ਲੱਗਦਾ ਹੈ। ਪਰ ਇੱਥੇ ਕਹਿ ਰਹੇ ਨੇ, ਇਹ ਪੰਡਿਤ ਦੱਸ ਤਾਂ ਸਹੀ, ਇਹ ਸਿਤਾਰੇ ਕਿਸਨੇ ਲਗਾ ਦਿੱਤੇ ਨੇ, ਇਹ ਛੋਟੇ ਛੋਟੇ ਬਲਬ ਜੋ ਬੜੀ ਸੁੰਦਰ ਰੌਸ਼ਨੀ ਚਿੱਟੀ ਦੁੱਧ ਵਰਗੀ ਕਰ ਰਹੇ ਨੇ, ਇਹ ਕਿੰਨੇ ਜੜੇ ਹੋਏ ਨੇ, ਓਏ ਜੋ ਦੀਸਹਿ ਅੰਬਰ ਤਾਰੇ, ਕੌਣ ਕਿਨ ਓਏ ਚੀਤੇ ਚੀਤਨ ਹਾਰੇ, ਕੋਹਰੇ ਪੰਡਿਤ ਅੰਬਰ ਕਾਸਿਓ ਲਾਗਾ, ਬੂਝੈ ਬੂਝਨ ਹਾਰ ਸੁਭਾਗਾ। ਗੌੜੀ ਕਬੀਰ ਜੀ ਕਹਿੰਦੇ ਨੇ, ਤਾਰਿਆਂ ਵੱਲ ਦੇਖ ਕੇ ਪਤਾ ਲੱਗਦਾ ਰੱਬ ਕੋਈ ਹੈ, ਪਰਮੇਸ਼ਵਰ ਕੋਈ ਹੈ। ਫਿਰ ਕਹਿੰਦੇ ਨੇ ਕਿ ਹਰ ਮਨੁੱਖ ਦੇ ਅੰਦਰ ਇੱਕ ਨਿਆਂ ਦਾ ਨੁਕਤਾ ਹੈ, ਇੱਕ ਇਨਸਾਫ ਦਾ ਪੱਖ ਹੈ, ਅਸੀਂ ਮੰਨੀਏ ਭਾਵੇਂ ਨਾ, ਇਨਕਾਰ ਕਰੀਏ ਜਾਂ ਪ੍ਰਵਾਨ ਕਰ ਲਈਏ, ਅਸੀਂ ਚੰਗਾ ਕੰਮ ਕਰੀਏ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਅੱਜ ਠੀਕ ਕੰਮ ਕੀਤਾ ਹੈ। ਜੇ ਬੁਰਾ ਕਰੀਏ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਭਾਵੇਂ ਮੈਂ ਲੋਕਾਂ ਦੇ ਸਾਹਮਣੇ ਬੜਾ ਲੋਕਾਂ ਨੂੰ ਕਿਹਾ ਪਿਆਲਾ ਖੋ ਸ੍ਰੀ ਵਾਹ, ਭਾਵੇਂ ਮੈਂ ਲੋਕਾਂ ਦੇ ਸਾਹਮਣੇ ਤੇ ਪੜਦੇ ਪਾ ਲਿੱਤੇ ਵੀ ਬੜੇ ਵੱਡੇ ਲੋਕਾਂ ਨੇ ਵਾਅਦਾ ਦਿੱਤਾ ਹੈ, ਜੋ ਗੱਲਾਂ ਤੁਸਾਂ ਕਹੀਆਂ ਨੇ ਵਰਦ ਛੱਡ ਦਿਓ ਪੂਰੀਆਂ ਹੋ ਜਾਣਗੀਆਂ, ਲੋਕ ਤਾਂ ਭਾਵੇਂ ਸਮਝ ਗਏ। ਇਸ ਲਈ ਵੀ ਅਕਾਲ ਤਖ਼ਤ ਦੇ ਸਾਹਮਣੇ ਵੀ ਇਹ ਭਲਾ ਝੂਠ ਬੋਲ ਸਕਦੇ ਨੇ, ਪਰ ਕਿਸੇ ਨੂੰ ਸਮਝ ਨਾ ਆਏ। ਅੰਦਰ ਮਨੁੱਖ ਦੇ ਉਹ ਇਨਸਾਫ ਦਾ ਪੱਖ ਹੈ, ਅਸੀਂ ਉੱਪਰੋਂ ਮੰਨੀਏ ਜਾਂ ਨਾ ਮੰਨੀਏ, ਪਰ ਅੰਦਰੋਂ ਮਨ ਕਹਿੰਦਾ ਹੈ ਅੱਜ ਇਹ ਕੰਮ ਗਲਤ ਹੋਇਆ, ਇਹ ਠੀਕ ਨਹੀਂ ਹੋਇਆ। ਇਸ ਲਈ ਜਰਮਨੀ ਦੇ ਫਿਲਾਸਫਰ ਕੈਂਟ ਦਾ ਖਿਆਲ ਹੈ, ਹਰ ਆਦਮੀ ਦੇ ਅੰਦਰ ਇਨਸਾਫ ਦੀ ਜੋ ਵਿਚਾਰਧਾਰਾ ਹੈ ਉਹ ਵੀ ਮੈਨੂੰ ਰੱਬ ਦੀ ਹੋਂਦ ਮਹਿਸੂਸ ਕਰਵਾਉਂਦੀ ਏ ਕਿ ਜਿਹੜਾ ਸੱਚਾਈ ਦਾ ਮਾਰਗ ਦੱਸਦਾ ਹੈ ਉਹੋ ਹੀ ਰੱਬ ਹੋਵੇਗਾ, ਉਹੋ ਹੀ ਅਕਾਲ ਪੁਰਖ ਵਾਹਿਗੁਰੂ ਹੋਵੇਗਾ। ਇਸੇ ਲਈ ਕੁਰਾਨ ਮਜੀਦ ਵਿੱਚ ਇਹ ਆਇਤ ਵੀ ਆਉਂਦੀ ਏ, ਨਹਨੁ ਅਕਰਬੁ ਅਲੈਹੀ ਮਿਨ ਹਮਲਿਲ ਵਰੀ, ਸਾਂਸ ਵਾਲੀ ਨਾੜੀ ਨਾਲੋਂ ਵੀ ਮਾਲਕ ਨਜ਼ਦੀਕ ਹੈ, ਵਧੀਕ ਕਰੀਬ ਹੈ, ਵਧੀਕ ਨੇੜੇ ਹੈ, ਉਹ ਬਹੁਤ ਦੂਰ ਨਹੀਂ। ਹੁਣ ਸਾਂਸ ਵਾਲੀ ਨਾੜੀ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਹੈ, ਇਉਂ ਸਾਂਸ ਦੀ ਨਾੜੀ ਵਿੱਚ ਹੀ ਤਾਂ ਸਾਡੀ ਜ਼ਿੰਦਗੀ ਹੈ। ਸਾਸ ਉਸ ਦੁਆਰਾ ਚੱਲਦੇ ਨੇ, ਹਰਕੁੰਦ ਹੁੰਦੀ ਏ ਤੇ ਸਾਨੂੰ ਜੀਵਨ ਪ੍ਰਾਪਤ ਹੁੰਦਾ। ਐ ਔਰੰਗਜ਼ੇਬ, ਉਹ ਮਾਲਕ ਤੇਰੇ ਦਿਲ ਦੇ ਅੰਦਰ ਬੈਠਾ ਹੈ, ਤੇਰੇ ਦਿਲ ਦੇ ਅੰਦਰ ਮੌਜੂਦ ਹੈ। ਇਸੇ ਲਈ ਤੇ ਵੇਦ ਨੇ ਕਿਹਾ ਹੈ ਕਿ ਉਹ ਜੋ ਬ੍ਰਹਮ ਹੈ, ਇਹ ਸ਼ੰਤ ਜੋਤੀਰ ਪੁਰਸ਼ਾ, ਜੋਤੀ ਰੂਪ ਬ੍ਰਹਮ ਤੇਰੇ ਹਿਰਦੇ ਵਿੱਚ ਨਿਵਾਸ ਕਰਦਾ ਹੈ। ਤੇ ਹਿਰਦਾ ਕਵਲ, ਸਾਡੇ ਅੰਦਰ ਇੱਕ ਹਿਰਦਾ ਹੈ, ਸਰੀਰ ਅੰਦਰ, ਕਹਿੰਦੇ ਨੇ ਉਹਨੂੰ ਕਮਲ ਫੁੱਲ। ਧਰਮ ਪੁਸਤਕਾਂ ਨੇ ਉਹਨੂੰ ਕਮਲ ਫੁੱਲ ਦੀ ਉਪਮਾ ਦਿੱਤੀ ਹੈ। ਹਜ਼ੂਰ ਕਹਿੰਦੇ ਨੇ ਜਿਵੇਂ ਕਮਲ ਫੁੱਲ ਵਿੱਚ ਖੁਸ਼ਬੂ ਬਾਹਰੋਂ ਦੇਖਿਆ ਨਜ਼ਰ ਨਹੀਂ ਆਉਂਦੀ, ਪਰ ਕਮਲ ਫੁੱਲ ਵਿੱਚ ਮੌਜੂਦ ਹੈ। ਇਸੇ ਤਰ੍ਹਾਂ ਤਰ੍ਹਾਂ ਤੇਰੇ ਦਿਲ ਵਿੱਚ ਤੈਨੂੰ ਨਜ਼ਰ ਨਹੀਂ ਆਉਂਦਾ, ਪਰ ਹੈ ਤੇ ਉਹ ਬੈਠਾ ਹੋਇਆ ਤੇਰੇ ਅੰਦਰ ਮੌਜੂਦ ਹੈ। ਸਾਈਂ ਤੈਥੋਂ ਵੱਖ ਨਹੀਂ, ਪਰ ਬੁੱਲਿਆ ਤੇਰੀ ਦੇਖਣ ਵਾਲੀ ਅੱਖ ਨਹੀਂ, ਉਹ ਤੇ ਤੇਰੇ ਤੋਂ ਦੂਰ ਨਹੀਂ। ਦੇਖ ਤਾਂ ਸਹੀ, ਤੱਕ ਤੇ ਸਹੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਕੇ ਹੈ ਕਿ ਨਹੀਂ। ਇਸ ਗੱਲ ਦਾ ਕਿ ਇਸ ਗਵਾਸ ਉਹ ਇੱਕੋ ਇੱਕ ਮੇਰਾ ਅਕਾਲ ਪੁਰਖ ਵਾਹਿਗੁਰੂ ਗਵਾਹ ਹੈ ਤੇਰੀ ਕਸਮ ਦਾ। ਜਦੋਂ ਤੂੰ ਕਸਮ ਚੁੱਕੀ ਸੀ, ਝੂਠੀ ਚੁੱਕੀ ਸੀ ਕਿ ਸੱਚੀ ਚੁੱਕੀ ਸੀ? ਕਿ ਯਜਦਾਂ ਯਕੇਸ਼ ਹਾਂਜੀ ਹਾਂ ਕਿ ਯਜਦਾਂ ਯਕੇਸ਼ ਜਾਂ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰਵ ਸ਼ਕਤੀਵਾਨ ਹੈ, ਉਹ ਮੇਰਾ ਵੀ ਗਵਾਹ ਹੈ। ਮੈਂ ਵੀ ਉਪਰੋਂ ਉਪਰੋਂ ਨਹੀਂ ਕਹਿੰਦਾ, ਮੈਂ ਵੀ ਆਪਣੇ ਮਨੋਂ ਕਹਿ ਰਿਹਾ ਹਾਂ ਕਿ ਤੇਰੀਆਂ ਝੂਠੀਆਂ ਕਸਮਾਂ ਸੁਗੰਧਾਂ ਦਾ ਮੈਨੂੰ ਕੋਈ ਐਤਬਾਰ ਹੀ ਨਹੀਂ ਹੈ, ਭਰੋਸਾ ਨਹੀਂ। ਇਸ ਮੇਰੀ ਵਿਚਾਰ ਵਿੱਚ ਵੀ ਮੇਰਾ ਇੱਕੋ ਇੱਕ ਯਜਦਾਂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਗਵਾਹ ਹੈ, ਹਾਜ਼ਰ ਹਜ਼ੂਰ ਹੈ। ਉਹ ਜਾਣਦਾ ਹੈ ਕਿ ਮੈਨੂੰ ਤੇਰੀਆਂ ਕਸਮਾਂ ਤੇ ਭਰੋਸਾ ਨਹੀਂ ਸੀ, ਐਤਬਾਰ ਨਹੀਂ ਸੀ ਜੀ।
ਨਾ ਕਤਰਾ ਮਾਰਾ ਐਤਬਾਰੇ ਬਰੋਸ
ਤੇ ਹਜ਼ੂਰ ਕਹਿੰਦੇ ਨੇ ਫਿਰ ਇਹ ਵੀ ਉਹਨੇ ਕਿਹਾ, ਮੈਂ ਮੰਨ ਲੈਂਦਾ। ਚਲੋ ਜੇ ਤੁਸੀਂ ਇਸ ਵਿਚਾਰ ਨੂੰ ਨਹੀਂ ਸਮਝਦੇ ਕਿ ਮੈਂ ਜੋ ਕਸਮਾਂ ਖਾਧੀਆਂ ਸਨ ਉਹ ਝੂਠੀਆਂ ਹੀ ਨੇ, ਤੁਸੀਂ ਮੇਰੀਆਂ ਕਸਮਾਂ ਤੇ ਐਤਬਾਰ ਨਹੀਂ ਕੀਤਾ, ਤੇ ਕਿਉਂਕਿ ਐਤਬਾਰ ਕੀਤਾ ਵੀ ਕਿਵੇਂ ਜਾਵੇ ਜੀ? ਚਾਣਕਿਆ ਨੀਤੀ ਸ਼ਾਸਤਰ ਵਿੱਚ ਹੀ ਤੇ ਵਿਚਾਰ ਹੈ ਕਿ ਜ਼ਬਾਨ ਤੇ ਸ਼ਹਿਦ ਹੋਵੇ ਤੇ ਦਿਲ ਵਿੱਚ ਛੁਰੀ ਹੋਵੇ। ਚਾਣਕਿਆ ਨੀਤੀ ਸ਼ਾਸਤਰ, ਨੀਤੀ ਵਿੱਚ ਨੀਤੀ ਵਾਲੇ ਲੋਕ ਕਹਿੰਦੇ ਨੇ ਹਮੇਸ਼ਾ ਕਦੇ ਕੋਈ ਦੋਸਤ ਨਹੀਂ, ਹਮੇਸ਼ਾ ਕਦੇ ਕੋਈ ਦੁਸ਼ਮਣ ਨੇ। ਝੱਟ ਮਿਲ ਜਾਂਦੇ ਨੇ, ਚਾਟੇ ਇਕੱਠੇ ਹੋ ਜਾਂਦੇ ਨੇ, ਚਾਟੇ ਇੱਕ ਦੂਸਰੇ ਦਾ ਵਿਰੋਧ ਕਰਨ ਲੱਗ ਪੈਂਦੇ ਨੇ। ਪਿਆਰ ਲੱਖੋ ਸ੍ਰੀ ਵਾਹ। ਇਸ ਵਾਸਤੇ ਚਾਣਕਿਆ ਨੀਤੀ ਸ਼ਾਸਤਰ ਦਾ ਕਰਤਾ ਚਾਣਕਿਆ ਰਿਸ਼ੀ ਕਹਿੰਦਾ, ਜ਼ਬਾਨ ਤੇ ਨੀਤੀ ਵੇਤਾ ਉਹ ਹੈ ਜਿਸ ਦੀ ਜ਼ਬਾਨ ਤੇ ਸ਼ਹਿਦ ਹੋਵੇ। ਸ਼ਹਿਦ ਨਾਲ ਵੀ ਮਿੱਠੀ, ਬੜਾ ਸ਼ੀਰੀ ਕਲਾਮ ਹੋਵੇ, ਬੜਾ ਮਿੱਠਾ ਬੋਲਦਾ ਹੋਵੇ। ਮਿੱਠਾ ਬੋਲਣਾ ਚੰਗਾ ਹੈ, ਪਰ ਇਤਨਾ ਵੀ ਨਹੀਂ ਮਿੱਠਾ ਬੋਲਣਾ ਕਿ ਲੋਕਾਂ ਨੂੰ ਲੱਗ ਪਵੇ ਕਿ ਇਹ ਅੰਦਰੋਂ ਝੂਠਾ ਹੋਵੇਗਾ। ਪਿਆਰ ਲੱਖੋ ਸ੍ਰੀ ਵਾਹ। ਕਹਿੰਦੇ ਨੇ ਜ਼ਬਾਨ ਤੇ ਸ਼ਹਿਦ ਹੋਵੇ, ਹਿਰਦੇ ਵਿੱਚ ਛੁਰੀ ਹੋਵੇ, ਇਹੋ ਹੀ ਕਾਰਨ ਨੇ। ਕੁਝ ਲੋਕ ਉਪਰੋਂ ਬੜੀਆਂ ਬਾਤਾਂ ਕਰਦੇ ਨੇ। 8ਵੀਂ ਸਦੀ ਵਿੱਚ ਮਿਸਟਰ ਹੋਮਰ ਹੋਏ ਨੇ, ਜਰਮਨੀ ਦੇ ਮਹਾਨ ਵਿਚਾਰਕ। ਜਰਮਨੀ ਦੀ ਕੌਮ, ਜਰਮਨੀ ਦੇ ਲੋਕਾਂ ਦੇ ਸੰਬੰਧ ਵਿੱਚ ਉਹਨਾਂ ਨੇ ਬਹੁਤ ਕੁਝ ਲਿਖਿਆ ਤੇ ਕਿਹਾ। ਉਸੇ ਵਿਚਾਰਧਾਰਾ ਨੂੰ ਹਿਟਲਰ ਤੇ ਹੋਰ ਕੁਝ ਲੋਕਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਹੈ। ਉਹਨਾਂ ਨੇ ਇੱਕ ਗੱਲ ਕਹੀ ਏ ਜੋ ਇੱਥੇ ਮੈਂ ਕਹਿਣੀ ਚਾਹਾਂਗਾ, ਹੋ ਸਕਦਾ ਹੈ ਕਿਸੇ ਨੂੰ ਅੱਛੀ ਨਾ ਵੀ ਲੱਗੇ। ਪਿਆਰ ਲੱਖੋ ਸ੍ਰੀ ਵਾਹ। 8ਵੀਂ ਸਦੀ ਵਿੱਚ ਹੋਏ ਨੇ, ਹੁਣ ਤਾਂ 20ਵੀਂ ਸਦੀ ਪੂਰੀ ਹੋਣ ਵਾਲੀ ਹੈ, ਉਹ 8ਵੀਂ ਸਦੀ ਵਿੱਚ ਹੋਏ ਨੇ। ਤਾਂ ਮਿਸਟਰ ਹੋਮਰ ਕਹਿੰਦੇ ਨੇ ਜਿਹੜੇ ਰਾਜਨੀਤਿਕ ਲੋਕ ਨੇ, ਜਿਹੜੇ ਸਿਆਸੀ ਲੋਕ ਨੇ, ਉਹ ਆਪਣੀਆਂ ਕੌਮਾਂ ਦਾ ਫਿਊਚਰ, ਆਪਣੀਆਂ ਕੌਮਾਂ ਦਾ ਭਵਿੱਖ ਜਿਹੜਾ ਉਹ ਬਲੂੰਦਰਦੇ ਨੇ। ਬਲੂੰਦਰ ਵੀ ਸਮਝ ਲੈਣਾ। ਪਿਆਰ ਲੱਖੋ ਸ੍ਰੀ ਵਾਹ। ਜਿਵੇਂ ਜ਼ਖਮੀ ਹੋਈ ਹੋਈ ਬਿੱਲੀ ਛੋਟੇ ਛੋਟੇ ਬੱਚਿਆਂ ਨੂੰ ਬਲੂੰਦਰ ਜਾਂਦੀ ਏ, ਪੰਜੇ ਮਾਰ ਜਾਂਦੀ ਏ, ਮਾਸ ਉਧੇੜ ਜਾਂਦੀ ਏ, ਜਾਂ ਜਿਵੇਂ ਪਿੰਡਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਕਿਸਾਨ ਦਾ, ਕਿਸੇ ਜ਼ਿਮੀਂਦਾਰ ਦਾ ਕੋਈ ਚੋਰੀ ਚੋਰੀ ਸਾਗ ਤੋੜੇ, ਸਾਹਮਣੇ ਨਹੀਂ। ਪਿਆਰ ਲੱਖੋ ਸ੍ਰੀ ਵਾਹ। ਚੋਰੀ ਵੀ ਕੋਈ ਦੇਖ ਨਾ ਲਵੇ, ਜੱਟ ਦੇਖ ਨਾ ਲਵੇ, ਇਉਂ ਚੋਰੀ ਚੋਰੀ ਉਹ ਸਾਰਾ ਹੀ ਪੱਤੇ ਖੋ ਜਾਣੇ। ਤੋ ਇਸ ਪ੍ਰਕਾਰ ਕਹਿੰਦੇ ਨੇ ਹੋਮਰ, ਸਿਆਸੀ ਲੋਕ, ਰਾਜਨੀਤਿਕ ਲੋਕ ਕੌਮਾਂ ਦਾ ਭਵਿੱਖ ਬਲੂੰਦਰਦੇ ਨੇ। ਹੋਰ ਕਿਸੇ ਕੌਮ ਦੇ ਸੰਬੰਧ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ, ਪਰ ਸਾਡੇ ਧਾਰਮਿਕ ਆਗੂਆਂ ਨੇ ਸਾਡੇ ਬੱਚਿਆਂ ਦਾ, ਸਾਡੀ ਕੌਮ ਦਾ, ਸਾਡੇ ਧਰਮ ਦਾ ਭਵਿੱਖ ਜ਼ਰੂਰ ਬਲੂੰਦਰਿਆ। ਪਿਆਰ ਲੱਖੋ ਸ੍ਰੀ ਵਾਹ। ਪਿਆਰ ਲੱਖੋ ਸ੍ਰੀ ਵਾਹ। ਉਹਨਾਂ ਨੇ ਸਾਡਾ ਫਿਊਚਰ, ਸਾਡੇ ਬੱਚਿਆਂ ਦਾ ਭਵਿੱਖਤ, ਸਾਡੀ ਕੌਮ ਦਾ ਭਵਿੱਖਤ ਜ਼ਰੂਰ ਵਲੂੰਦਰ ਦਿੱਤਾ ਹੈ। ਹੁਣ ਗੁਰੂ ਕਿਰਪਾ ਕਰੇ, ਕਈ ਵਾਰ ਇਹ ਵੀ ਹੁੰਦਾ ਜਿਹੜਾ ਸਾਗ ਜਲਦੀ ਜਲਦੀ ਵਲੂੰਦਰਿਆ ਜਾਵੇ ਉਹ ਕਈ ਵਾਰੀ ਬਹੁਤਾ ਹੋ ਜਾਂਦਾ, ਉਹ ਕਈ ਵਾਰੀ ਬਹੁਤਾ ਪ੍ਰਫੁੱਲਤ ਹੋ ਜਾਂਦਾ। ਪਰ ਜੇ ਕਿਤੇ ਅਬਰੇ ਰਹਿਮਤ ਹੋ ਜਾਵੇ, ਅਸਮਾਨੀ ਕਿਰਪਾ ਹੋ ਜਾਵੇ।